ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਤੀਜਾ ਜੇ ਲੋੜਹੇ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਹਰ ਜੀਉ ਮਰੈ ਨਾ ਜਾਏ ਗੁਰ ਕਾ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕਾ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪੇ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪੇ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਆਦਿ ਗੁਰੇ ਨਮਹ ਜੁਗਾਦਿ ਗੁਰੇ ਨਮਹ ਸਤਿਗੁਰੁ ਨਮਹ ਸ੍ਰੀ ਗੁਰਦੇਵ ਨਮਹ ਬਹੁ ਗੁਣ ਮੇਰੇ ਸਾਹਿਬੈ ਭਾਈ ਹਾਂ तिस कै बल जाऊं। ओहो निर्गुणिया रे पालदा भाई, देन थावें थाओं। ओह निर्गुणिया रे पालदा भाई, देन थावें थाओं। मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर गुरबास न परियारे। बाणी गुरु गुरु है बाणी, विच बाणी अमृत सारे। गुरबाणी कहै सेवक जन मानै, प्रतख गुरु निस्तारे। मूक उचरै शास्त्र खाट, पिंग गिरन चढ़ जाए। अंध लखै बदरो सुने, जौ काल कृपा कराए। कहां बुद्ध प्रभ तुष हमारी, वर्णन सकह मेहमा जो तिहारी। हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। जुगो जुग अटल दसा हां पातशाहियां दी जागदी जोत। तन तन सतगुरु श्री गुरु ग्रंथ साहिब जी महाराज जी दी पावन और पवित्र रब्बी हजूरी अंदर सुभायमान सतगुरु जी दी साजी और नवाजी हुई आशीष और बख्शीश दी दाती गुरु रूप साध संगत जीओ, सतगुरु जी ने बहुत ही अपार बख्शिश रहमत कीती है। जो आप जी गुरु कियां साजियां नवाजियां, गुरु कियां सिख संगतां, सतगुरु जी दे पावन पवित्र महान स्थान धन धन गुरु रामदास है महाराज जी का पवित्र स्थान सचखंड श्री हरिमंदर साहिब तो अमृत वेले का पावन पवित्र श्री हुक्मनामा साहिब जो सतगुरु जी ने बख्शिश करके साड़ी चोली पाया है, और अमृत वेले सतगुरु जी दे साजे नवाजे अति सन्मान योग सिंह साहिब जी दी पवित्र रसना दे जरिए आप जी ने अज दे इस पावन शब्द नू सरवण कीता। आओ गुरु सवारे खालसा जी, अज दा जो महान पवित्र हुक्मनामा साहिब सतगुरु जी ने सानू बख्शिश कीता है, इस पावन पवित्र हुक्मनामा साहिब जी दी पावन शब्द विचार नाल जुड़िए, मन विरतियां नू एकागर करिए। सब तो पहला सतगुरु जी दी बख्शी हुई फतेह दा नारा बुलंद करदे होए सारे गज वज के बुलाओ, फतेह आखो जी, वाहिगुरु जी का खालसा वाहिगुरु जी की फतेह। गुरु सवारे खालसा जी, अज दा जो हुक्मनामा साहिब सतगुरु जी ने बख्शिश कीता है, हुणे हुण सत्कारयोग भाई साहिब दी रसना तो आप जी ने इस पावन शब्द दे पहले बंद नूं सुनिया है। यह पवित्र शब्द ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 771 ਅੰਗ ਤੋਂ ਆਰੰਭ ਹੋ ਕੇ 772 ਅੰਗ 'ਤੇ ਜਾ ਕੇ ਸੰਪੂਰਨ ਹੁੰਦਾ ਹੈ। ਆਓ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਸਾਨੂੰ ਕੀ ਵਿਚਾਰ ਬਖਸ਼ਦੇ ਹਨ, ਪਾਵਨ ਬਾਣੀ ਦੀ ਪੰਕਤੀ ਸਰਵਣ ਕਰਦੇ ਹੋਏ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਤੀਜਾ। ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ।
ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਸੂਹੀ ਮਹੱਲਾ ਤੀਜਾ। ਖਾਲਸਾ ਜੀ, ਇੱਥੋਂ ਪਤਾ ਲੱਗਦਾ ਹੈ ਕਿ ਇਹ ਪਾਵਨ ਸ਼ਬਦ ਕਿਸ ਸਤਿਗੁਰੂ ਕਿਸ ਗੁਰੂ ਪਾਤਸ਼ਾਹ ਦਾ ਉਚਾਰਨ ਕੀਤਾ ਗਿਆ ਹੈ। ਕਿਉਂਕਿ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰੂ ਸਵਾਰਿਓ ਜਿਸ ਗੁਰੂ ਪਾਤਸ਼ਾਹ ਦੀ ਬਾਣੀ ਹੁੰਦੀ ਹੈ ਉਹ ਸਤਿਗੁਰੂ ਸਾਹਿਬ ਦਾ ਨਾਮ ਮਹੱਲੇ ਦੇ ਰੂਪ ਵਿੱਚ ਆਉਂਦਾ ਹੈ। ਜੇ ਪਹਿਲੇ ਪਾਤਸ਼ਾਹ ਦੀ ਬਾਣੀ ਆਉਂਦੀ ਹੈ ਤਾਂ ਸੂਹੀ ਮਹੱਲਾ ਪਹਿਲਾ ਆਏਗਾ। ਜੇ ਤੀਜੇ ਪਾਤਸ਼ਾਹ ਦੀ ਬਾਣੀ ਹੈ ਤਾਂ ਤੀਜੇ ਪਾਤਸ਼ਾਹ ਦਾ ਮਹੱਲਾ ਤੀਜਾ, ਜੇ ਦੂਜੇ ਪਾਤਸ਼ਾਹ ਦੀ ਬਾਣੀ ਹੈ ਤਾਂ ਮਹੱਲਾ ਦੂਜਾ ਆਏਗਾ। ਔਰ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਉਣ ਵਾਲੇ ਭਗਤ ਸਾਹਿਬਾਨ ਦੀ ਬਾਣੀ ਹੈ ਅਤੇ ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਥਾਂ ਥਾਂ ਦੱਸਿਆ ਹੈ ਕਿ ਇਹ ਬਾਣੀ ਭਗਤ ਕਬੀਰ ਜੀਓ ਕੀ, ਭਗਤ ਰਵਿਦਾਸ ਜੀ ਕੀ, ਭਗਤ ਸਾਧਨਾ ਜੀ ਕੀ, ਸਲੋਕ ਬਾਬਾ ਸ਼ੇਖ ਫਰੀਦ ਜੀ ਕੇ। ਜਿੱਥੇ ਕਿਸੇ ਭਗਤ ਸਾਹਿਬਾਨ ਦਾ ਨਾਮ ਆਉਂਦਾ ਹੈ ਅਤੇ ਸਤਿਗੁਰੂ ਜੀ ਨੇ ਉੱਥੇ ਭਗਤ ਸਾਹਿਬਾਨ ਦੇ ਨਾਮ ਵੀ ਦਿੱਤੇ ਹਨ। ਖਾਲਸਾ ਜੀ, ਇਹਦੇ ਵਿੱਚ ਵੀ ਇੱਕ ਬਹੁਤ ਹੀ ਜ਼ਰੂਰੀ ਵਿਚਾਰ ਹੈ। ਵੈਸੇ ਤਾਂ ਸਤਿਗੁਰੂ ਦੀ ਸਾਰੀ ਬਾਣੀ ਅੰਮ੍ਰਿਤ ਰੂਪ ਹੈ, ਸਤਿਗੁਰੂ ਦੀ ਬਾਣੀ ਤਾਂ ਅੰਮ੍ਰਿਤ ਰੂਪ ਹੈ ਹੀ, ਪਰ ਦੁਨੀਆਂ ਦੇ ਅੰਦਰ ਖਾਲਸਾ ਜੀ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੰਗੀਆਂ ਵਿਚਾਰਾਂ ਨੇ, ਸ਼ੁਭ ਵਿਚਾਰਾਂ ਨੇ ਜਿਹੜੀਆਂ ਸੁਣੀਆਂ ਜਾਂਦੀਆਂ ਹਨ। ਪਰ ਖਾਲਸਾ ਜੀ, ਸਤਿਗੁਰੂ ਜੀ ਨੇ ਜਦੋਂ ਅਸੀਂ ਸੂਹੀ ਮਹੱਲਾ ਤੀਜਾ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਪਾਵਨ ਵਿਚਾਰ ਗੁਰੂ ਅਮਰਦਾਸ ਸਾਹਿਬ ਦੀ ਉਚਾਰਨ ਕੀਤੀ ਆ। ਇਸ ਗੱਲ ਦਾ ਵੀ ਬੜਾ ਫਰਕ ਹੈ। ਗੱਲ ਉਹੀ ਉਹ ਗੱਲ ਕੋਈ ਆਮ ਬੰਦਾ ਕਰੇ, ਉਹੀ ਗੱਲ ਕੋਈ ਆਮ ਬੰਦਾ ਕਰਦਾ ਤਾਂ ਉਹਦਾ ਵਜ਼ਨ ਨਹੀਂ ਪੈਂਦਾ। ਜਿਤਨਾ ਸਮਾਂ ਉਹੀ ਗੱਲ ਕੋਈ ਜ਼ਿੰਮੇਵਾਰ ਬੰਦਾ ਨਹੀਂ ਕਰਦਾ, ਜੇ ਉਹੀ ਉਹ ਗੱਲ ਕੋਈ ਜ਼ਿੰਮੇਵਾਰ ਮਨੁੱਖ ਕਰਦਾ ਹੈ ਤਾਂ ਉਹ ਗੱਲ ਦਾ ਵਜ਼ਨ ਬਣ ਜਾਂਦਾ ਹੈ। ਮੈਂ ਸਿੱਧੀ ਜੀ ਉਦਾਹਰਣ ਦੇਵਾਂ, ਜੇ ਕੋਈ ਸਕੂਲ ਬਣਾਉਣਾ ਹੈ ਜਾਂ ਕੋਈ ਨਗਰ ਦੇ ਅੰਦਰ ਪਿੰਡ ਦੇ ਅੰਦਰ ਕੋਈ ਸੜਕ ਬਣਾਉਣੀ ਜਾਂ ਕੁਝ ਹੋਰ ਬਣਾਉਣਾ ਹੈ ਅਤੇ ਕੋਈ ਆਮ ਬੰਦਾ ਖੜ ਕੇ ਆਖੇ ਜੀ ਇੱਥੇ ਸੜਕ ਬਣ ਜਾਣੀ ਚਾਹੀਦੀ ਕੱਲ੍ਹ ਤੱਕ, ਮੇਰੇ ਕਹਿੰਦਿਆਂ ਕਹਿੰਦਿਆਂ ਇੱਥੇ ਕੰਮ ਸ਼ੁਰੂ ਹੋ ਜਾਣਾ ਚਾਹੀਦਾ, ਸ਼ਬਦ ਤਾਂ ਬੜੇ ਚੰਗੇ ਹੈ, ਆਖੇਗਾ ਕਿ ਮੈਨੂੰ ਮੇਰੀ ਇੱਛਾ ਹੈ ਕਿ ਇਹ ਕੰਮ ਹੋ ਜਾਣਾ ਚਾਹੀਦਾ, ਆਰੰਭ ਹੋ ਜਾਏ। ਇੱਛਾ ਬੜੀ ਚੰਗੀ ਹੈ, ਬੜੀ ਪ੍ਰਬਲ ਹੈ, ਪਰ ਉਹਦੇ ਕਿਹਾ ਉਹ ਸ਼ਬਦਾਂ ਦਾ ਕੋਈ ਪ੍ਰਭਾਵ ਨਹੀਂ ਪਏਗਾ ਕਿਉਂਕਿ ਆਮ ਬੰਦੇ ਦੇ ਸ਼ਬਦ ਨੇ, ਪਰ ਉਹੀਓ ਸ਼ਬਦ ਕੋਈ ਮਾਨਯੋਗ ਸ਼ਖਸੀਅਤ, ਕੋਈ ਉੱਚੇ ਅਹੁਦੇ ਦੇ ਉੱਤੇ, ਰਾਜਸੀ ਅਹੁਦੇ ਉੱਤੇ ਬੈਠਾ ਹੋਇਆ ਬੰਦਾ ਆਖੇਗਾ ਕਿ ਇਹ ਕੰਮ ਕੱਲ੍ਹ ਨੂੰ ਆਰੰਭ ਹੋਣਾ ਚਾਹੀਦਾ, ਅਤੇ ਖਾਲਸਾ ਜੀ ਸ਼ਬਦ ਉਹੀਓ ਨੇ, ਪਰ ਉਹਨਾਂ ਸ਼ਬਦਾਂ ਦਾ ਮੁੱਲ ਪੈ ਜਾਂਦਾ, ਉਹਨਾਂ ਸ਼ਬਦਾਂ ਦਾ ਵਜ਼ਨ ਬਣ ਜਾਂਦਾ ਅਤੇ ਉਹ ਕੰਮ ਆਰੰਭ ਹੋ ਜਾਂਦਾ। ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਦੁਨੀਆਂ ਦੇ ਅੰਦਰ ਗਿਆਨ ਤਾਂ ਥਾਂ ਥਾਂ ਮਿਲਦਾ, ਕੰਧਾਂ ਉੱਤੇ ਲਿਖਿਆ ਪਿਆ, ਹਰ ਇੱਕ ਬੰਦਾ ਗਿਆਨ ਦੀ ਗੱਲ ਕਰਦਾ, ਪਰ ਖਾਲਸਾ ਜੀ असर उदों हुंदा जदों किसी ज्ञान दे पिछे वरत रही शख्सियत दा पता लगदा कि यह बचन किस शख्सियत दे कहे हुए हैं। हुण सानूं धन गुरु अमरदास साहिब सच्चे पातशाह दे इह पावन बचन हन। सोही महला तीजा, ये शब्द सतगुरु गुरु अमरदास साहिब की पावन रसना तो उचारण किए गए हैं। सतगुरु गुरु अमरदास साहिब की कह रहे ने, जे लोड़ है वर बालड़िए। इस पावन शब्द के अंदर, पूरे शब्द के अंदर ही सतगुरु जी ने दुनियावी उदाहरण लैके रूहानीयत की विचार रूहानीयत का राह दसिया है। समझाते ने दुनियावी उदाहरण ये लै रहे ने, कहिंदे जे लोड़ है वर बालड़िए। एक बालड़ी, एक बच्ची, एक औरत दे मन की, हर एक औरत दे मन की यह तमन्ना हुंदी है कि मैनू जिहड़ा पति मिले वह बड़ा चंगा होवे, उहदे अंदर शुभ गुण होने चाहिए है, पहली गल। ते दूजी, हर एक औरत वो ये चाहेगी कि मेरा जिहड़ा पति है वह हमेशा मेरे उत्ते मेहरबान रहे, मेरे नाल खुश रहे। गुरबाणी विच थाउं थाई इस गल की व्याख्या करते हुए सतगुरु जी ने आख्या, बाबा फरीद जी के बचन लै लो। बाबा फरीद जी ने अपने पावन वचना विच यह उदाहरण दिंदे हुए आख्या, एक औरत दे जरिए, एक औरत एक जग्यासु रूप इसत्री कहिंदी है, बाहरी तौर पर उदाहरण लवांगे भी मैं किहड़े गुण करां, कवण सो अखर, कवण गुण, कवण सो मणिया मंत, कवण सो वेसो होंकरी जित वसे आवी कंत। दुनियावी तौर पर एक औरत कहिंदी है अपनी सहेली नूं, अपनी सखी नूं, ऐ सखीए मैं किहड़ा कवण सो अखर, कवण गुण, कवण सो मणिया मंत, मैं किहड़े बोल बोलिया करां, किहड़े ऐसे बोल बोला, मैनू कोई शब्द दस दे, किहड़े मैं ऐसे गुण धारण करां जिहड़े गुणा नाल मेरा पति मेरे वस आ जाए, भाव मेरा सत्कार करे, मेरे उत्ते मेहरबान रहे। ते किहड़ा कोई मैनू इदां दी माला, कोई मणका दस दे, मैं फेर लवां जिहदे फेरन दे नाल मेरा पति मेरे उत्ते मेहरबान रहे। एक दुनियावी तौर ते कहिंदी है। उदाहरण होर लै लो, गुरु ग्रंथ साहिब महाराज दे अंदर कहिंदे ने, पाड़ पटोला धज करी कंबलड़ी पहरियो, जिन्नी वेसी सौ मिले सोई वेस करियो। बाबा फरीद साहब कहिंदे, जे मैनू मेरा पति एक औरत दा रूप धारण, जग्यासु इसत्री दा रूप धार के कहिंदे है, कहिंदे जे मेरा पति मेरे उत्ते खुश हुंदा है ते फिर की, कहिंदे मैं पाड़ पटोला धज करी, मैनू लोड़ नहीं रेशमी वस्त्रां दी, मैनू लोड़ नहीं मखमली कपड़ियां दी, मैनू लोड़ नहीं महंगे वस्त्रां दी, ओ खुश होना चाहीदा है, ते मैं सोहणे सोहणे महंगे महंगे कपड़ियां नूं फाड़ के वी धजियां कर सकदी हां, लीरां पहन सकदी हां, मैनू मेरा कंत खुश होना चाहीदा है, जिहड़े वेस ओ आखेगा मैं ओ वेस करन नूं तैयार हां, ओ पहरावा पहनन नूं तैयार हां। पाड़ पटोला धज करी कंबलड़ी पहरियो, जिन्नी वेसी सौ मिलै सोई वेस करियो। ये अगली पंक्ति विच सतगुरु जी ने फिर रूहानियत की गल की करते हुए आख्या, पा काय पटोला पाड़ती कंबलड़ी पहरे, घर ही बैठिया सौ मिले जे नीयत रास करे। वो अध्यात्मिक अर्थ है। इस तरह ही सतगुरु जी की रब्बी बाणी विच कबीर जी के वचन लै लो। कबीर जी और कबीर जी की धर्म सुपत्नी माता लोई की आपसमी विचार जी चलती है, उन्होंने जरिया बना के कबीर जी रूहानियत की गल करते हैं। रूहानियत का समझाते हैं पाठ। माता लोही कहती है कबीर जी नूं, कहन लगी है, करवत भला ना करवट तेरी, एक पत्नी अपने पति नूं, हुण एक रूह एक जीव अपने परमात्मा नूं जो बेनती करता है उन्हूं बाहरी तौर पर समझाते हुए कहिंदे ने, कहिंदे ने, करवत भला ना करवट तेरी, लाग गले सुन बिनती मेरी, हौ वारी मुख फेर प्यारे, करवट दे मोको काहे को मारे। कहिंदे है मैनू आरे नाल चीरिया जाना चंगा, करवत भला करवत कहिंदे आरे नू, ना करवट तेरी, पर बाबा कबीर साहब तुहाडा मुंह फेरना मेरे लिए चंगा नहीं। क्यों? लाग गले सुन बिनती मेरी, मेरे गल लग जा, मैनू अपने गले नाल ला लै, ये मेरी बेनती है। क्योंकि हों वारी मैं तो तेरे तो वार नहीं जावा। मुख फेर प्यारे करवट दे मोको काहे को मारे, मैं तेरे तो वार नहीं जाती हाँ। पर जदों ही तू मूह कमा लैना करवट देना तो समझ लै मेरी मौत हुंदी है मौत। गुरबाणी विच बाबा जी दे होर वचन पढ़ के देख लो, थाई थाई सतगुरु जी कहिंदे आ, कहिंदे ने मैं बौरी मेरा राम पतार, रच रच ता कौ करो शिगार, मैं भावें झलियां कमलियां पर मेरा पति मेरा खसम मेरा सौ वह वाहगुरु है। ते कहिंदे मैं उन्हूं खुश करन दे लई हर शिंगार, जो वह कहिंदा है वह शिंगार लाण नूं तैयार आ। ये दुनियावी तौर पर यह अर्थ लवांगे, पर जदों इनू अध्यात्मिक तौर पर रूहानीयत के तौर पर टुकावांगे उत्थे फिर खालसा जी किसी औरत दा जा मर्द की गल नहीं है। उत्थे ते हर एक रूह जिहड़ी इस दुनिया विच आई है वह दुनिया इस दुनिया विच आउण दा कारण ही यह बंदे दा बंदगी है, परमेश्वर दा मिलाप है। भाई साहब भाई नंद लाल साहब के वचन लै लो, उन्होंने अपनी बड़ी सोहनी रचना अंदर आख्या हवाए बंदगी आवुरद दर वजूद मरा। वो कहिंदे ने मेरा इस दुनिया दे विच आउणा मेरा वजूद धारण दा कारण ही यह है कि बंदगी करके मैं अपने सौ नूं अपने पति नूं प्राप्त कर लवां। इस तरह ही धन गुरु अमरदास साहब हुण सिक्ख्या देंदे है। सतगुरु जी कहिंदे जे लोड़ है वर बालड़िए, ऐ बालड़िए ऐ भोलीए ऐ अन्याण बचिए, जे तू वर चाहनी है, जे तू चाहनी है तेरा सौ तेरा पति तेनू मिल जाए, है तो सारयां दे अंदर यही चाहना, है तो सब दी यही तमन्ना, पर जे तू चाहनी है फिर की कर। सतगुरु जी कहिंदे ता की कर, ता गुर चरणी चित लाए राम, ऐ रूह ऐ जिंदे जे चाहुंदी भी मैं मैनू इस रूह नूं इहदा कंत इहदा मालक ओह सौ परमात्मा वाहिगुरु मिल जाए, ते उहदे लई धन गुरु अमरदास साहिब जी राह दसदे पए हन। कहिंदे ने तू इदां करिया कर, गुर चरणी चित लाए राम, अपना चित ना जिहड़ा तेरा मन है, जेड़ा कबहू जीड़ा ऊब चढ़त है कबहू जाए प्याले, लोभी जीड़ा थिर न रहता है चारे कुंडा भाले, जेड़ा थाओं थाई तुरिया फिरदा है कदे किते कदे किते। कहिंदे ए चित्त नूं टका के गुरु दे चरणा नाल ला लै, गुरु दे शब्द नाल जोड़ लै। गुरु दे चरण की है? गुरु दे शब्द, गुरु की बाणी। सतगुरु जी कहिंदे ने, गुरु अमरदास साहब कहिंदे जे तू चाहुंदा है कि तेरा इस दुनिया विच आउणा सफल हो जाए, जे तेनू ये इच्छा है तमन्ना है तेरी चाहना है कि तेनू तेरा सौ पति परमेश्वर मिल जाए, ते महाराज साहब कहिंदे तू कर की गुरु दे चरणा नाल चित ला लै। धन धन सतगुरु गुरु नानक देव साहब महाराज सच्चे पातशाह जी का प्रकाश पुरब पूरी दुनिया के अंदर कल नू मनाया जाएगा। और श्री गुरु नानक देव साहब महाराज साहब के प्रकाश पुरब के संबंध के अंदर दूर दूर तो गुरु कियां सिख संगतां सतगुरु जी दे महान पवित्र अस्थान सचखंड श्री हरिमंदर साहिब दर्शनां दे लई आउंदियां ने। गुरु सवारियो, धन गुरु नानक देव साहिब महाराज सच्चे पातशाह जिस वेले कामरूप देश गए है, क्योंकि मैं जो साडा प्रकरण चलदा उहदे विच ही गल कर सकदे हां, आपां विचार लै सकदे, उहदों बाहर नहीं जा सकते। श्री गुरु नानक देव साहिब महाराज जिस वेले कामरूप गए है उत्थे दी जादूगरनी सी जिन्हों लोग जादूगरनी कह के उतों डरते सन, उतों की कोई राही मुसाफिर भी नहीं सी लंघता हुंदा, नूर जहां जी का नाम सी। ते जिस वेले नूर जहां जादूगरनी दे देश विच सतगुरु श्री गुरु नानक देव साहब गए है ना, ते धन गुरु नानक देव साहब जदों गए ते उत्थे उन्होंने अपना जो हाव भाव सी जादू टोना जो समझते सन उन्होंने करने का यतन किया, पर उन्हां दा जदों असर कोई ना चलिया, जदों कोई उन्हां दा जोर ना चलिया आखिर थक के हार के बैठ गए ते उन्होंने देखिया भी ये जेड़ा गुरु आया गुरु नानक साहब ये आम बंदियां दी तरह नहीं जिवें पहला बंदे आउंदे सी ते उन्होंने असी वस विच कर लेंदे सां ये तो ता कुछ ना कुछ सीखना चाहिए ते जिस वेले गुरु नानक देव साहब महाराज उत्थे गए पहुंचे बैठ गए ते फिर सारियां उत्थे दियां जादूगरनियां और उत्थे दी जिहड़ी बादशाह जादूगरनी नूर जहां जी का नाम सी ये गुरु नानक देव साहब महाराज दे कोल आ गईयां कट्ठियां होके सतगुरु सच्चे पातशाह नूं कहण लगियां सतगुरु जी साडा उधार महाराज कहिंदे तुहाडा उधार जिहड़े काम तुसीं करन लगियां उस ढंग नाल तुहाडा उधार नहीं हो सकना उन्हां बेनती कीती असीं भी चाहुंदियां अपने घर वसाईए असीं भी चाहुंदियां कि साडे पति कंत खुश होण पर असीं यतन बड़े कीते पर गल नहीं बनी ते सतगुरु सच्चे पातशाह ने फिर उन्हां नूं समझाउंदे होए बचन कीते सतगुरु जी कहिंदे तुहाडा हाल ओह है गली हो सुहागण भैणे कंत ना कब हूं मैं मिलिया ਗੱਲਾਂ ਨਾਲ ਤਾਂ ਅਸੀਂ ਬੜੀਆਂ ਸੁਹਾਗਣਾਂ ਬਣੀਆਂ ਫਿਰਦੀਆਂ ਪਰ ਸੁਹਾਗਣਾਂ ਵਾਲਾ ਲੱਛਣ ਕੋਈ ਨਹੀਂ ਹੈ ਸਤਿਗੁਰੂ ਜੀ ਨੇ ਆਖਿਆ ਮੰਝ ਕੁਚੱਜੀ ਅਮਾਵਨ ਡੁਸੜੇ ਹੋਂ ਕਿਉਂ ਸੌ ਰਾਵਣ ਜਾਏ ਜੀਓ ਮੈਂ ਬੜੀ ਕੁਚੱਜੀ ਹਾਂ ਸਾਡੇ ਕੰਮ ਬੜੇ ਕੁਚੱਜਿਆਂ ਵਾਲੇ ਹੈ ਅਤੇ ਦੋਸ਼ ਇੰਨੇ ਕੁ ਹਨ ਕਿ ਜਿਹੜੇ ਮਿਣੇ ਨਹੀਂ ਜਾ ਸਕਦੇ ਦੋਸ਼ੀ ਹਾਂ ਕੁਚੱਜੇ ਹਾਂ ਅਤੇ ਕੁਚੱਜੀਆਂ ਅਤੇ ਦੋਸ਼ ਭਰੀਆਂ ਔਗਣਾ ਭਰੀਆਂ ਨੂੰ ਸੌ ਪਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਉੱਥੇ ਜਿਹੜਾ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ ਮਨੋਂ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਸਤਿਗੁਰੂ ਜੀ ਕਹਿੰਦੇ ਗੱਲਾਂ ਨਾਲ ਤਾਂ ਤੁਸੀਂ ਸੁਹਾਗਣਾਂ ਬਣੀਆਂ ਫਿਰਦੀਆਂ ਹੋ ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਗੱਲਾਂ ਨਾਲ ਸੁਹਾਗਣਾਂ ਪਰ ਅਸਲੀਅਤ ਰੂਪ ਦੇ ਅੰਦਰ ਤੁਹਾਡੇ ਅੰਦਰ ਉਹ ਗੁਣ ਨਹੀਂ ਜੋ ਇੱਕ ਸੁਹਾਗਣ ਵਿੱਚ ਹੁੰਦੇ ਨੇ ਹੁਣ ਇਹਨੂੰ ਅਧਿਆਤਮਿਕ ਤੌਰ 'ਤੇ ਲਾ ਲਈਏ ਸਤਿਗੁਰੂ ਜੀ ਕਹਿੰਦੇ ਕੋਈ ਇਨਸਾਨ ਕਿੰਨਾ ਵੀ ਸਿਆਣਾ ਸਮਝਦਾਰ ਕਿਉਂ ਨਾ ਬਣ ਜਾਏ ਸਭ ਤੋਂ ਵੱਡਾ ਗੁਣ ਹੈ ਕਿ ਉਹ ਜੇ ਉਹਨੇ ਸੌ ਕੰਤ ਨੂੰ ਪ੍ਰਾਪਤ ਕਰਨਾ ਹੈ ਤਾਂ ਖਾਲਸਾ ਜੀ ਗੁਰੂ ਦੇ ਚਰਨਾਂ ਨਾਲ ਚਿੱਤ ਲਾਉਣਾ ਪਏਗਾ ਇਹ ਨਿਯਮ ਹੈ ਇਹਤੋਂ ਬਿਨਾਂ ਨਹੀਂ ਹੋ ਸਕਦਾ ਸਤਿਗੁਰੂ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਜੇ ਲੋੜ ਹੈ ਵਰ ਵਾਲੜੀਏ ਇਹ ਭੋਲੀਏ ਇਹ ਐਣੀਏ ਜੇ ਤੂੰ ਚਾਹੁੰਦੀ ਹੈ ਕਿ ਤੈਨੂੰ ਤੇਰਾ ਕੰਤ ਤੇਰਾ ਪਤੀ ਪਰਮੇਸ਼ੁਰ ਵਾਹਿਗੁਰੂ ਮਿਲ ਜਾਏ ਤਾਂ ਕੀ ਕਰ ਮਹਾਰਾਜ ਕਹਿੰਦੇ ਤਾਂ ਗੁਰਚਰਨੀ ਚਿੱਤ ਲਾਏ ਰਾਮ ਤਾਂ ਕੀ ਕਰ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਬਾਣੀ ਨਾਲ ਆਪਣਾ ਮਨ ਲਗਾ ਲੈ
ਸਦਾ ਹੋਵਹੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ
ਸਤਿਗੁਰੂ ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਦਾ ਹੋਵੇ ਸੁਹਾਗਣੀ ਹੁਣ ਰੂਹਾਨੀਅਤ ਦੇ ਤੌਰ 'ਤੇ ਲੈ ਲਈਏ ਆਪਾਂ ਸ਼ਬਦ ਨੂੰ ਕਹਿੰਦੇ ਜਿਵੇਂ ਇੱਕ ਲੜਕੀ ਦੇ ਅੰਦਰ ਇੱਕ ਔਰਤ ਦੇ ਅੰਦਰ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਚੰਗੇ ਗੁਣ ਧਾਰਨ ਕਰਨੇ ਲਾਜ਼ਮੀ ਨੇ ਇੱਦਾਂ ਹੀ ਤੈਨੂੰ ਚਾਹੀਦਾ ਗੁਰੂ ਵਾਲਾ ਬਣ ਜਾ ਇਹ ਤਾਂ ਹੋ ਗਈ ਪਹਿਲੀ ਗੱਲ ਦੂਸਰੀ ਵਿਚਾਰ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ ਕਹਿੰਦੇ ਫਿਰ ਸਦਾ ਹੋਵੇ ਸੁਹਾਗਣੀ ਉਹ ਗੁਰਮੁਖਾ ਤੂੰ ਤੇ ਜੇ ਤੇਰੇ ਅੰਦਰ ਸ਼ੁੱਭ ਗੁਣ ਪੈਦਾ ਹੋ ਜਾਣ ਗੁਰੂ ਵਾਲਾ ਬਣ ਜਾਏ ਤੇ ਮਹਾਰਾਜ ਕਹਿੰਦੇ ਸਦਾ ਹੋਵੇ ਸੁਹਾਗਣੀ ਤੈਨੂੰ ਐਸਾ ਪਤੀ ਮਿਲੇਗਾ ਜਿਹਦੇ ਨਾਲ ਤੂੰ ਸਦੀਵੀ ਸੁਹਾਗਣ ਬਣ ਜਾਏਗਾ ਤੇਰੇ ਸਿਰ ਤੋਂ ਕਦੇ ਪੱਲਾ ਨਹੀਂ ਚੁੱਕਿਆ ਜਾਏਗਾ ਤੂੰ ਕਦੇ ਸਿਰੋਂ ਨੰਗਾ ਨਹੀਂ ਹੋਵੇਂਗਾ ਮਹਾਰਾਜ ਕਹਿੰਦੇ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਤੈਨੂੰ ਐਸਾ ਸੌ ਐਸਾ ਪਤੀ ਮਿਲੇਗਾ ਉਹ ਹਰੀ ਵਾਹਿਗੁਰੂ ਜਿਹੜਾ ਨਾ ਕਦੇ ਮਰਦਾ ਨਾ ਜਾਏ ਨਾ ਕਿਤੇ ਜਾਏਗਾ ਤੈਨੂੰ ਉਹਦੀ ਪ੍ਰਾਪਤੀ ਹੋ ਜਾਏਗੀ
ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ
ਕਹਿੰਦੇ ਹਰ ਜੀਉ ਮਰੈ ਨਾ ਜਾਏ ਐਸਾ ਪਤੀ ਵਾਹਿਗੁਰੂ ਹਰੀ ਪਰਮੇਸ਼ੁਰ ਨਾ ਤੇ ਉਹ ਕਦੇ ਮਰਦਾ ਹੈ ਨਾ ਜਾਏ ਦਾ ਅਰਥ ਜੰਮਦਾ ਹੈ ਉਹ ਪਰਮੇਸ਼ੁਰ ਉਹ ਵਾਹਿਗੁਰੂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ ਜੇ ਗੁਰੂ ਵਾਲਾ ਬਣ ਜਾਏਗਾ। ਜਿਹੜਾ ਹਰ ਜੀਉ ਮਰੈ ਨਾ ਜਾਏ, ਨਾ ਉਹ ਮਰਦਾ ਨਾ ਉਹ ਜਾਏ ਦਾ ਅਰਥ ਜੰਮਦਾ, ਔਰ ਗੁਰ ਕੈ ਸਹਿਜ ਸੁਭਾਏ, ਉਹ ਤੈਨੂੰ ਮਿਲ ਸਕਦਾ ਜੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਜ਼ਰੀਏ ਮਾਰਗ ਉੱਤੇ ਚੱਲ ਕੇ ਸਹਿਜ ਅਵਸਥਾ ਵਿੱਚ ਟਿਕ ਜਾਏ। ਭਾਵ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸਨੇਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ, ਇਹ ਸਹਿਜ ਅਵਸਥਾ ਹੈ। ਸਤਿਗੁਰੂ ਕਹਿੰਦੇ ਜੇ ਤੂੰ ਗੁਰੂ ਦੇ ਜ਼ਰੀਏ ਸਹਿਜ ਅਵਸਥਾ ਵਿੱਚ ਟਿਕ ਜਾਏ ਤੇ ਕਹਿੰਦੇ ਉਹ ਪਤੀ ਨੂੰ ਪ੍ਰਾਪਤ ਕਰ ਲਏਗਾ, ਉਹ ਵਾਹਿਗੁਰੂ ਨੂੰ ਪ੍ਰਾਪਤ ਕਰ ਲਏਗਾ ਜਿਹੜਾ ਨਾ ਮਰਦਾ ਨਾ ਜੰਮਦਾ। ਕਹਿੰਦੇ ਸਾ ਧਨ ਕੰਤ ਪਿਆਰੀ, ਉਹ ਰੂਹ ਕੰਤ ਵਾਹਿਗੁਰੂ ਨੂੰ ਪਿਆਰੀ ਲੱਗਣ ਲੱਗ ਜਾਂਦੀ ਹੈ।
ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸੀਗਾਰੀ।
ਸਤਿਗੁਰੂ ਜੀ ਕਹਿੰਦੇ ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸੀਗਾਰੀ। ਅਸਲ ਸੁੱਚਮਤਾ ਉਹਦੇ ਕੋਲ ਹੀ ਹੈ, ਅਸਲ ਸੰਜਮ ਉਹਦੇ ਕੋਲ ਹੀ ਹੈ, ਅਸਲ ਸ਼ਿੰਗਾਰ ਉਸ ਗੁਰਮੁਖ ਦੇ ਕੋਲ ਹੀ ਹੈ। ਕਿਹਦੇ ਕੋਲ ਜੀ? ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਸ਼ਿੰਗਾਰੀ। ਜਿਸ ਦੀ ਜ਼ਿੰਦਗੀ ਗੁਰੂ ਦੀ ਬਾਣੀ ਦੇ ਜ਼ਰੀਏ ਸ਼ਿੰਗਾਰੀ ਗਈ, ਉਹਦੇ ਕੋਲ ਅਸਲ ਸੱਚਾਈ ਹੈ, ਸੁੱਚਮਤਾ ਉਹਦੇ ਕੋਲ ਹੈ, ਅਸਲ ਨਿਰਮਲਤਾਈ ਉਸ ਮਨੁੱਖ ਦੇ ਕੋਲ ਹੈ। ਔਰ ਮਹਾਰਾਜ ਕਹਿੰਦੇ ਜ਼ਿੰਦਗੀ ਦਾ ਅਸਲ ਸੰਜਮ, ਸੰਜਮ ਵਾਲਾ ਜੀਵਨ ਹੋ ਜਾਂਦਾ। ਕਿਸਦਾ ਜੀ? ਗੁਰ ਕੈ ਸ਼ਬਦ ਸ਼ਿੰਗਾਰੀ, ਜਿਹਦੀ ਜ਼ਿੰਦਗੀ ਗੁਰੂ ਦੀ ਬਾਣੀ ਨੇ ਸ਼ਿੰਗਾਰ ਦਿੱਤੀ ਹੋਵੇ। ਖਾਲਸਾ ਜੀ, ਗੁਰੂ ਦੀ ਬਾਣੀ ਸ਼ਿੰਗਾਰ ਬਣਦੀ ਹੈ, ਜੀਵਨ ਦਾ ਸ਼ਿੰਗਾਰ। ਜਦੋਂ ਕੋਈ ਬੰਦਾ ਗੁਰੂ ਕੀ ਬਾਣੀ ਨੂੰ ਪੜ੍ਹਨ ਲੱਗਦਾ ਹੈ ਤੇ ਫਿਰ ਉਹ ਆਮ ਬੰਦਾ ਨਹੀਂ, ਗੁਰਮੁਖ ਬਣ ਜਾਂਦਾ ਹੈ। ਤੇ ਉਹਦੇ ਸ਼ਿੰਗਾਰ ਜ਼ਿੰਦਗੀ ਦੇ ਅੰਦਰ, ਉਹਦੇ ਬੋਲ, ਉਹਦੀ ਹਰ ਇੱਕ ਕੰਮ ਸ਼ਿੰਗਾਰ ਬਣ ਜਾਂਦਾ। ਹਰ ਕਰਮ ਜੋ ਕੁਝ ਵੀ ਕਰਦਾ ਉਹ ਦੂਜੇ ਦੇਖਦੇ ਰਹਿੰਦੇ ਆ ਭਗਤਾਂ ਕੀ ਚਾਲ ਨਿਰਾਲੀ, ਜਿੱਦਾਂ ਗੁਰੂ ਅਮਰਦਾਸ ਸਾਹਿਬ ਨੇ ਆਖਿਆ, ਉਹ ਸ਼ਿੰਗਾਰ ਹੈ, ਲੋਕੀ ਤੱਕਦੇ ਰਹਿੰਦੇ ਆ ਕਿ ਵਾਹ ਵਾਹ ਆਹ ਵੀ ਜੀਵਨ ਹੈ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਦੁਨੀਆ ਉਹਨਾਂ ਵੱਲ ਤੱਕਦੀ ਆ, ਉਹਨਾਂ ਦੇ ਕਰਮਾਂ ਵੱਲ, ਕਿ ਐਸਾ ਵੀ ਜੀਵਨ ਸੀ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਬਾਣੀ ਦੇ ਜ਼ਰੀਏ, ਗੁਰੂ ਦੇ ਸ਼ਬਦ ਦੇ ਜ਼ਰੀਏ ਸ਼ਿੰਗਾਰਿਆ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਕੋਲ ਹੀ ਅਸਲ ਸੁੱਚਮਤਾ ਹੈ, ਉਹਨਾਂ ਦੇ ਜੀਵਨ ਵਿੱਚ ਹੀ ਅਸਲ ਸੰਜਮ ਹੈ, ਔਰ ਉਹੀ ਅਸਲ ਸ਼ਿੰਗਾਰ ਵਾਲੇ ਹਨ।
ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨ ਆਪੇ ਆਪ ਉਪਾਇਆ।
ਧੰਨ ਗੁਰੂ ਅਮਰਦਾਸ ਸਾਹਿਬ। ਦੇਖੋ ਬੜੇ ਪਿਆਰ ਨਾਲ ਪਰਮੇਸ਼ੁਰ ਵਾਹਿਗੁਰੂ ਦਾ ਜਦੋਂ ਨਾਮ ਲੈਂਦੇ ਨੇ ਨਾ, ਤੇ ਉੱਥੇ ਕਹਿੰਦੇ ਮੇਰਾ ਪ੍ਰਭ, ਬੜੇ ਹੱਕ ਨਾਲ ਕਹਿੰਦੇ ਆ। ਜਿਵੇਂ ਆਪਣੇ ਪਿਓ ਨੂੰ ਕਹੀਦਾ ਨਾ ਮੇਰਾ ਬਾਪੂ, ਆਪਣੀ ਚੀਜ਼ ਨੂੰ ਕਹੀਦਾ ਮੇਰੀ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਮੇਰਾ ਪ੍ਰਭ ਸੱਚਾ, ਜਿਹੜਾ ਸਾਡਾ ਰੱਬ ਹੈ ਉਹ ਤਾਂ ਸੱਚਾ। ਹੁਣ ਇੱਥੇ ਆਖਾਂਗੇ ਜੀ ਤੁਹਾਡਾ ਅਤੇ ਕਿਸੇ ਹੋਰ ਦੇ ਰੱਬ 'ਚ ਫਰਕ ਹੈ? ਕੋਈ ਨਹੀਂ, ਰੱਬ ਤੇ ਸਭਨਾਂ ਦਾ ਇੱਕੋ ਹੀ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ। ਪਰ ਖਾਲਸਾ ਜੀ, ਫਰਕ ਇੰਨਾ ਕੁ ਹੈ ਕਿ ਗੁਰਮਤ ਕਿਸ ਚੀਜ਼ ਕਿਹਨੂੰ ਰੱਬ ਕਹਿੰਦੀ ਹੈ, ਗੁਰਮਤ ਜ਼ਰੀਏ ਕਿਹਨੂੰ ਰੱਬ ਮੰਨਿਆ, ਉੱਥੇ ਫਿਰ ਮੇਰਾ ਕਿਹਾ ਜਾਏਗਾ। ਕਿਉਂਕਿ ਥਾਂ ਥਾਂ ਜਾ ਜਾ ਦੇਖੋਗੇ ਤੇ ਖਾਲਸਾ ਜੀ, ਲੋਕਾਂ ਨੇ ਕਹੂ ਬੁੱਤਾਨ ਕੋ ਪੂਜਤ ਹੈ, ਬਸ ਕਹੂ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਤ ਨਾ ਪਾਇਓ। ਦਸਮ ਪਾਤਸ਼ਾਹ ਨੇ ਕਹਿ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਹਿੰਦੇ ਕਈ ਲੋਕ ਤੇ ਬੁੱਤਾਂ ਨੂੰ ਇਹ ਰੱਬ ਮੰਨੀ ਜਾਂਦੇ ਆ, ਕਈ ਪਸ਼ੂਆਂ ਨੂੰ ਪੂਜੀ ਜਾਂਦੇ ਆ, ਔਰ ਕਈ ਮੁਰਦਿਆਂ ਨੂੰ ਪੂਜੀ ਜਾਂਦੇ ਆ। ਮਹਾਰਾਜ ਕਹਿੰਦੇ ਜੇ ਉਹ ਵੀ ਆਖਣ ਜੀ ਸਾਡੀ ਸ਼ਰਧਾ ਹੈ, ਸਾਡਾ ਤੇ ਭਗਵਾਨ ਹੈ, ਫਿਰ ਸਤਿਗੁਰੂ ਜੀ ਕਹਿੰਦੇ ਅਸੀਂ ਨਹੀਂ ਕਹਾਂਗੇ ਕਿ ਉਹ ਸਾਡਾ ਹੈ। ਹਾਂ, ਜਿਹੜਾ ਸੱਚਮੁੱਚ ਹੀ ਅਕਾਲ, ਅਜੂਨੀ, ਨਿਰਭਉ, ਨਿਰਵੈਰ ਸਾਰੇ ਲੱਛਣ ਜਿਸ ਵਿੱਚ ਹਨ, ਆਦ ਸੱਚ ਹੈ, ਜੁਗਾਦ ਸੱਚ ਹੈ, ਹੁਣ ਵੀ ਸੱਚ ਹੈ ਔਰ ਅੱਗੇ ਨੂੰ ਵੀ ਹੈ, ਜਿਹੜਾ ਇਹ ਗੁਣਾਂ ਵਾਲਾ, ਉਹਨੂੰ ਭਾਵੇਂ ਤੁਸੀਂ ਸੱਤ ਚਿੱਤ ਆਨੰਦ ਕਹਿ ਲਓ, ਭਾਵੇਂ ਉਹਨੂੰ ਸੱਤਿਅਮ ਸ਼ਿਵਮ ਸੁੰਦਰਮ ਕਹਿ ਲਓ, ਭਾਵੇਂ ਉਹਨੂੰ ਕੁਰਾਨ ਦੇ ਮੁਤਾਬਕ ਲਾ ਇਲਾਹਾ ਇਲੱਲਾ ਕਹਿ ਲਓ, ਭਾਵੇਂ ਜੋ ਵੀ ਕਹਿ ਲਓ, ਜੇ ਤੁਹਾਡੇ ਤੁਸੀਂ ਉਸ ਗੁਣ ਨੂੰ ਜੋ ਗੁਰਬਾਣੀ ਅਨੁਸਾਰ ਨੇ, ਜੇ ਉਹ ਗੁਣਾਂ ਵਾਲੇ ਨੂੰ ਰੱਬ ਮੰਨਦੇ ਹੋ ਤਾਂ ਤੇ ਸਾਡਾ ਰੱਬ ਹੈ। ਜੇ ਤੁਸੀਂ ਗੁਣ ਉਹਦੇ ਉੱਤੇ ਆਪਣੇ ਹੀ ਆਰੋਪ ਰਹੇ ਹੋ ਉਹਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ, ਜੇ ਇਹਨਾਂ ਚੀਜ਼ਾਂ ਤੋਂ ਬਾਹਰਲੀ ਗੱਲ ਕਰਦੇ ਹੋ ਤਾਂ ਫਿਰ ਮਹਾਰਾਜ ਕਹਿੰਦੇ ਸਾਡਾ ਨਹੀਂ, ਫਿਰ ਅਸੀਂ ਸੱਚਾ ਨਹੀਂ ਕਹਿ ਸਕਦੇ। ਪਰ ਜਿਹਨੂੰ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਮੇਰਾ ਪ੍ਰਭ ਸੱਚਾ ਸਦ ਹੀ ਸੱਚਾ, ਜਿਹੜਾ ਮੇਰਾ ਪ੍ਰਭੂ ਹੈ ਜਿਹੜਾ ਸਾਡਾ ਰੱਬ ਹੈ, ਮਹਾਰਾਜ ਕਹਿੰਦੇ ਉਹ ਭਾਈ ਸੱਚਾ ਰੱਬ ਹੈ, ਉਹ ਸਦੀ ਵੀ ਸੱਚ ਹੈ, ਤ੍ਰੈ ਕਾਲ ਆਬਾਦ ਹੈ। ਔਰ ਅੱਗੇ ਕੀ ਕਹਿ ਰਹੇ ਨੇ, ਜਿਨ ਆਪੇ ਆਪ ਉਪਾਇਆ, ਉਹ ਵਾਹਿਗੁਰੂ ਨੂੰ ਉਸ ਪਰਮੇਸ਼ਰ ਨੂੰ ਕਿਸੇ ਦੂਜੇ ਨੇ ਤੀਜੇ ਨੇ ਨਹੀਂ ਬਣਾਇਆ, ਦੋ ਮਨਾ ਸਿਉਂ ਇੱਕ ਸੌ ਆਹੀ ਨਹੀਂ ਨਹੀਂ ਨਹੀਂ, ਉਹ ਆਪਣੇ ਆਪ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ, ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਉਹਨੇ ਆਪਣੇ ਆਪ ਨੂੰ ਖੁਦ ਤੋਂ ਹੀ ਬਣਾਇਆ ਹੈ।
ਨਾਨਕ ਸਦਾ ਫਿਰ ਰਾਵੇ ਆਪਣਾ, ਜਿਨ ਗੁਰ ਚਰਣੀ ਚਿਤ ਲਾਇਆ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਕਹਿੰਦੇ ਨਾਨਕ ਸਦਾ ਫਿਰ ਰਾਵੇ ਆਪਣਾ, ਉਹ ਮਨੁੱਖ ਹਮੇਸ਼ਾ ਆਪਣੇ ਪ੍ਰਭੂ ਪਿਆਰੇ ਨੂੰ ਰਾਵਦਾ ਕਿ ਆਨੰਦ ਮਾਣਦਾ, ਹਮੇਸ਼ਾ ਉਹਨੂੰ ਆਪਣੇ ਅੰਦਰ ਮਹਿਸੂਸ ਕਰਦਾ। ਕੌਣ ਜੀ? ਕਹਿੰਦੇ ਜਿਨ ਗੁਰ ਚਰਨੀ ਚਿੱਤ ਲਾਇਆ, ਜਿਹੜੇ ਮਨੁੱਖ ਨੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲਿਆ। ਉਹਨਾਂ ਦੀ ਗੱਲ ਨਹੀਂ ਕਰਦੇ ਕਿ ਨਾਨਕ ਗੁਰੂ ਨਾ ਚੇਤਨੀ ਮਨੇ ਆਪਣਾ ਸੁਚੇਤ, ਛੁੱਟੇ ਤਿਲ ਬੁਆੜ ਜਾਂ ਸੁਈਆਂ ਹੀ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ ਫੁਲੀਆ ਫੁਲੀਆ ਬੱਪੜੇ ਭੀਤਨ ਵਿੱਚ ਸੁਆ। ਉਹਨਾਂ ਦੀ ਗੱਲ ਨਹੀਂ ਜਿਹੜੇ ਆਪਣੇ ਆਪ ਨੂੰ ਹੈ ਆਗੂ ਬਣੇ ਫਿਰਦੇ, ਜਾਂ ਕਹਿ ਲਈਏ ਵੀ ਆਪਣੇ ਮਨਮੁਖ ਨੂੰ ਮਨ ਨੂੰ ਆਗੂ ਬਣਾ ਕੇ ਅਤੇ ਮਨ ਦੇ ਪਿੱਛੇ ਪਿੱਛੇ ਤੁਰੇ ਫਿਰਦੇ, ਉਹਨਾਂ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨਾਨਕ ਸਦਾ ਪਿਰ ਰਾਵੇ ਆਪਣਾ, ਕੌਣ ਜੀ? ਜਿਨ ਗੁਰ ਚਰਨੀ ਚਿੱਤ ਲਾਇਆ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਲਾ ਲਿਆ। ਕਹਿੰਦੇ ਉਹ ਤਾਂ ਸਦਾ ਹੀ, ਅੱਜ ਦੀ ਗੱਲ ਥੋੜ੍ਹਾ ਜਾਂ ਕੱਲ੍ਹ ਨੂੰ ਥੋੜ੍ਹਾ ਜਾਂ ਆਹ ਥੋੜ੍ਹੇ ਦਿਨਾਂ ਦੀ ਗੱਲ ਥੋੜ੍ਹਾ, ਸਦਾ ਤੋਂ ਹੀ ਜਦੋਂ ਤੋਂ ਦੁਨੀਆ ਇਹ ਨਿਜ਼ਾਮ ਦੁਨੀਆ ਦਾ ਬਣਿਆ। ਮਹਾਰਾਜ ਕਹਿੰਦੇ ਉਹ ਤਾਂ ਹਮੇਸ਼ਾ ਤੋਂ ਹੀ ਆਪਣੇ ਪ੍ਰਭੂ ਦਾ ਆਨੰਦ ਮਾਣਦੇ ਆ ਰਹੇ ਨੇ, ਜਿਨ੍ਹਾਂ ਨੇ ਆਪਣੇ ਗੁਰੂ ਦੇ ਚਰਨਾਂ ਨਾਲ ਚਿੱਤ ਲਾਇਆ ਹੈ।
ਫਿਰ ਪਾਏ ਅੜਾ ਬਾਲੜੀਏ, ਆਨ ਦਿਨ ਸਹਿਜੇ ਮਾਤੀ ਰਾਮ।
ਇੱਥੇ ਤੱਕ ਇੱਕ ਬੰਦ ਹੋ ਗਿਆ, ਇਸ ਪੂਰੇ ਸ਼ਬਦ ਦੇ ਚਾਰ ਬੰਦ ਨੇ। ਇਹ ਵੱਡਾ ਸ਼ਬਦ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ। ਧੰਨ ਗੁਰੂ ਅਮਰਦਾਸ ਸਾਹਿਬ ਦੂਜੇ ਬੰਦ ਅੰਦਰ ਕਹਿ ਰਹੇ ਨੇ, ਫਿਰ ਪਾਇੜਾ ਬਾਲੜੀਏ ਆਨ ਦਿਨ ਸਹਿਜੇ ਮਾਤੀ ਰਾਮ। ਉਹਨਾਂ ਦੀ ਗੱਲ ਕਰ ਰਹੇ ਹੈ, ਫਿਰ ਪਾਇੜਾ ਬਾਲੜੀਏ। ਪਹਿਲਾਂ ਤਾਂ ਪਹਿਲੇ ਪਦ ਵਿੱਚ ਉਹਨਾਂ ਦੀ ਗੱਲ ਕੀਤੀ ਕਿ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਪਾਉਣਾ ਚਾਹੀਦਾ, ਉਹਨਾਂ ਨੂੰ ਕੀ ਕਰਨਾ ਚਾਹੀਦਾ, ਉਹ ਗੁਰੂ ਵਾਲੇ ਬਣ ਜਾਣ, ਪਹਿਲੀ ਅਵਸਥਾ। ਹੁਣ ਦੂਜੀ ਗੱਲ ਕਰਦੇ ਆ, ਕਹਿੰਦੇ ਫਿਰ ਪਾਇੜਾ ਬਾਲੜੀਏ, ਜਿਨ੍ਹਾਂ ਨੇ ਐ ਬਾਲੀਏ ਐ ਭੋਲੀਏ ਬੱਚੀਏ ਆਪਣੇ ਪਤੀ ਪਰਮੇਸ਼ਰ ਨੂੰ ਪਾ ਲਿਆ, ਫਿਰ ਕੀ ਹੋਇਆ ਜੀ? ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ, ਅਨ ਦਿਨ ਹਰ ਪ੍ਰਭ ਅਨ ਦਿਨ ਸਹਿਜੇ ਮਾਤੀ ਰਾਮ। ਕਹਿੰਦੇ ਉਹ ਮਨੁੱਖ ਉਹ ਜੀਵ ਹਮੇਸ਼ਾ ਹੀ ਸਹਿਜ ਵਿੱਚ ਟਿਕਿਆ ਰਹਿੰਦਾ, ਜਿਹਨੇ ਆਪਣੇ ਪ੍ਰਭੂ ਆਪਣੇ ਪਿਰ ਨੂੰ ਪਾ ਲਿਆ। ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ, ਜਿਹਦਾ ਨਾਮ ਇਤਿਹਾਸਕ ਚਿੱਠੀ ਜ਼ਫਰਨਾਮਾ ਸਾਹਿਬ ਲਿਆ ਜਾਂਦਾ। ਪਹਿਲਾਂ ਔਰੰਗਜ਼ੇਬ ਵੱਲੋਂ ਵੀ ਆਈ ਸੀ ਚਿੱਠੀ, ਔਰੰਗਜ਼ੇਬ ਦੀ ਚਿੱਠੀ ਦਾ ਜਵਾਬ ਗੁਰੂ ਕਲਗੀਧਰ ਮਹਾਰਾਜ ਨੇ ਦਿੱਤਾ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਨੂੰ ਕਹਿੰਦੇ ਹੈ, ਔਰੰਗਜ਼ੇਬ ਦੇ ਵੱਲੋਂ ਸਵਾਲ ਆਇਆ ਕਿ ਤੁਹਾਡੇ ਕੋਲ ਥੋੜ੍ਹੀਆਂ ਜਿਹੀਆਂ ਫੌਜਾਂ, ਤੁਹਾਡੇ ਕੋਲ ਤੁਹਾਡੇ ਥੋੜ੍ਹੇ ਜਿਹੇ ਸਿੱਖ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਥੋੜ੍ਹੇ ਜਿਹੇ ਸਿੱਖਾਂ ਦੇ ਨਾਲ ਚਮਕੌਰ ਦੀ ਗੜੀ ਵਿੱਚੋਂ 10 ਲੱਖ ਦੀ ਫੌਜ ਵਿੱਚੋਂ ਚਲੇ ਗਏ, ਐਸਾ ਕੀ ਹੈ? ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹਦੇ ਵਿੱਚ ਫਰਕ ਇਹ ਹੈ ਕਿ ਐ ਔਰੰਗਜ਼ੇਬ ਬਾਦਸ਼ਾਹ, ਔਰੰਗਜ਼ੇਬ ਨੂੰ ਚਿੱਠੀ ਲਿਖਦੇ ਆ, ਤੂੰ ਐਡਾ ਵੱਡਾ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਬਹਲਾਇਆ ਫਿਰਦਾ, ਤੇਰੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਔਰੰਗਜ਼ੇਬ ਨੂੰ ਕਹਿੰਦੇ ਆ, ਤੇਰੇ ਕੋਲ ਧਨ ਹੈ, ਤੇਰੇ ਕੋਲ ਦੌਲਤ ਹੈ, ਤੇਰੇ ਕੋਲ ਵੱਡਾ ਲਸ਼ਕਰ ਹੈ, ਜ਼ਮੀਨ ਹੈ, ਤੇਰੇ ਕੋਲ ਸਭ ਕੁਝ ਹੈ, ਫਿਰ ਵੀ ਬਖਲਾਹਟ ਵਿੱਚ ਹੈ ਅਤੇ ਸਾਡੀ ਜ਼ਿੰਦਗੀ ਸਹਿਜ ਵਿੱਚ ਟਿਕੀ ਹੋਈ ਹੈ। ਉਹਦਾ ਕਾਰਨ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਹੈ। ਲਿਖਦੇ ਹੈ, ਤੁਰਾ ਕਰ ਨਜ਼ਰ ਅਸਤ ਲਸ਼ਕਰ ਵਜ਼ਰ ਕਿ ਮਾਰਾ ਨਿਗਾਹ ਅਸਤ ਜੱਜ ਦਾ ਸ਼ੁਕਰ। ਐ ਔਰੰਗਜ਼ੇਬ ਬਾਦਸ਼ਾਹ, ਸਾਡੀ ਔਰ ਤੇਰੀ ਜ਼ਿੰਦਗੀ ਵਿੱਚ ਫਰਕ ਇਹ ਹੈ, ਤੇਰੀ ਨਜ਼ਰ ਕੇਵਲ ਤੋਂ ਕੇਵਲ ਆ 10 ਲੱਖ ਫੌਜ ਤੋਂ ਜ਼ਿਆਦਾ ਜਿਹੜੀ ਫੌਜ ਲਈ ਫਿਰਦਾ, ਇਹ ਲਸ਼ਕਰ ਔਰ ਜ਼ਰ ਜ਼ਮੀਨ ਆਪਣੇ ਧਨ ਦੇ ਉੱਤੇ ਹੈ, ਮੇਰੇ ਕੋਲ ਇੰਨਾ ਧਨ ਹੈ, ਮੇਰੇ ਕੋਲ ਇੰਨੀ ਫੌਜ ਹੈ। ਤੁਰਾ ਗਰ ਨਜ਼ਰ ਅਸਤ ਲਸ਼ਕਰ ਵਜ਼ਰ ਕਿ ਮਾਰਾ ਨਿਗਾਹ ਅਸਤ ਜੱਜ ਦਾ ਸ਼ੁਕਰ। ਪਰ ਸਾਡੀ ਨਿਗਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਹੋਈ ਹੈ, ਉਹਦੇ ਸ਼ੁਕਰ ਵਿੱਚ ਹੈ ਜੋ ਇੱਕ ਹੈ। ਦੂਜੀ ਗੱਲ ਖਾਲਸਾ ਜੀ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਕਹਿੰਦੇ ਕਿ ਊਰਾ ਗਰੂਰ ਅਸਤ ਬਰੋ ਮੁਲਕ ਮਾਲ। ਗੁਰੂ ਗੋਬਿੰਦ ਸਿੰਘ ਸਾਹਿਬ 105ਵੇਂ ਸ਼ੇਰ ਜਫਰਨਾਮੇ ਵਿੱਚ ਕਹਿੰਦੇ ਕਿ ਉਹ ਔਰੰਗਜ਼ੇਬ ਦਾ ਅਤੇ ਸਾਡਾ ਫਰਕ ਪਤਾ ਕੀ ਹੈ? ਉਹ ਇਹ ਹੈ ਕਿ ਉਹਨੂੰ ਗਰੂਰ ਹੈ, ਉਹਨੂੰ ਹੰਕਾਰ ਹੈ ਕਿ ਉਹਦੇ ਕੋਲ ਮੁਲਕ ਬੜਾ ਹੈ, ਦੁਨੀਆਂ ਉਹਦੇ ਪਿੱਛੇ ਹੈ। ਉਹਨੂੰ ਗਰੂਰ ਹੈ ਇਸ ਗੱਲ ਦਾ ਕਿ ਉਹਦੇ ਕੋਲ ਮਾਲ ਬਹੁਤ ਹੈ, ਧਨ ਬਹੁਤ ਹੈ। ਕਿ ਊਰਾ ਗਰੂਰ ਅਸਤ ਬਰੋ ਮੁਲਕ ਮਾਲ। ਪਰ ਸਾਡੇ ਵਿੱਚ ਫਰਕ ਕੀ ਹੈ ਕਿ ਮਾਰਾ ਪਨਾਹ ਅਸਤ ਜਜਦਾ ਅਕਾਲ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਹਿੰਦੇ ਸਾਡੇ ਵਿੱਚ ਇਸ ਕਰਕੇ ਸਾਡੀ ਜ਼ਿੰਦਗੀ 'ਚ ਠਹਿਰਾ ਹੈ, ਸਹਿਜ ਹੈ, ਟਕਾ ਹੈ, ਕਿ ਸਾਡੀ ਜ਼ਿੰਦਗੀ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਹੈ। ਸਾਡੀ ਜ਼ਿੰਦਗੀ ਦੇ ਅੰਦਰ ਭਾਵੇਂ ਧਨ ਨਹੀਂ, ਭਾਵੇਂ ਦੌਲਤ ਨਹੀਂ, ਭਾਵੇਂ ਬਹੁਤ ਵੱਡਾ ਲਸ਼ਕਰ ਵੀ ਨਹੀਂ, ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਨੰਗੇ ਪੈਰੀ ਲੰਘਣਾ ਪੈ ਗਿਆ, ਪਰ ਔਰੰਗਜ਼ੇਬ ਨੂੰ ਲਿਖ ਦਿਆ, ਓਏ ਔਰੰਗਜ਼ੇਬ ਯਾਦ ਰੱਖੀਏ ਗੱਲ ਕੀ, ਕਿ ਜੇ ਉਹ ਵਾਹਿਗੁਰੂ ਅਕਾਲ ਪੁਰਖ ਮਿਹਰਬਾਨ ਹੋਵੇ ਤੇ ਜਿਸ ਦੇ ਉੱਤੇ ਉਹ ਵਾਹਿਗੁਰੂ ਮਿਹਰਬਾਨ ਹੋਵੇ ਉਹਦੇ ਸਾਹਮਣੇ ਵੱਡੇ ਵੱਡੇ ਬਾਦਸ਼ਾਹ ਖਾਕ ਦੀ ਢੇਰੀ ਹੈ। ਉਹਨਾਂ ਨੇ ਲਿਖਿਆ, ਭਾਵੇਂ ਤੇਰੇ ਕੋਲ ਤਾਜ ਹੈ, ਭਾਵੇਂ ਤੇਰੇ ਕੋਲ ਬਾਜ ਹੈ, ਭਾਵੇਂ ਤੇਰੇ ਕੋਲ ਜ਼ਮੀਨ ਜਾਇਦਾਦ ਹੈ, ਸਾਡੇ ਕੋਲ ਕੁਝ ਵੀ ਨਹੀਂ। ਪਰ ਤੈਨੂੰ ਦੱਸ ਦਈਏ, ਤੂੰ ਇੱਥੇ ਤਾਜ ਲਾ ਕੇ ਵੀ, ਘੋੜਿਆਂ ਉੱਤੇ ਚੜ੍ਹ ਕੇ ਵੀ, ਵੱਡੀ ਜ਼ਮੀਨ ਦਾ ਮਾਲਕ ਹੋ ਕੇ ਵੀ, ਗੱਦਿਆਂ 'ਤੇ ਲੇਟਦਿਆਂ ਵੀ ਤੈਨੂੰ ਨੀਂਦ ਨਹੀਂ ਆਉਂਦੀ। ਪਰ ਅਸੀਂ ਇੱਥੇ ਧਰਤੀ 'ਤੇ ਰਹਿ ਕੇ ਵੀ ਜੰਨਤ ਦੇ ਸੁੱਖ ਮਾਣਦੇ ਹਾਂ, ਜੰਨਤ ਦੇ। ਔਰੰਗਜ਼ੇਬ ਨੂੰ ਲਿਖਿਆ, ਕੀ ਲਿਖਦੇ ਆ? ਕਹਿੰਦੇ ਨਾ ਤਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼। ਇਹ ਗੱਲ ਬਿਲਕੁਲ ਠੀਕ ਹੈ। ਨਾ ਕੋਈ ਤਾਜ ਕਹਿੰਦੇ ਫਾਰਸੀ 'ਚ ਘੋੜੇ ਨੂੰ, ਤਾਜ ਕਹਿੰਦੇ ਸਿਰ ਨੂੰ ਅਤੇ ਬਾਜ ਕਹਿੰਦੇ ਘੋੜੇ ਨੂੰ। ਕਹਿੰਦੇ ਨਾ ਸਾਡੇ ਕੋਲ ਕੋਈ ਤਾਜ ਹੈ, ਨਾ ਕੋਈ ਘੋੜਾ, ਨਾ ਤਾਜੋ ਨਾ ਬਾਜੋ ਜਦੋਂ ਤੁਰ ਕੇ ਗਏ ਹੈ, ਨਾ ਫੌਜੋ, ਨਾ ਸਾਡੇ ਪਿੱਛੇ ਕੋਈ ਬਹੁਤੀ ਫੌਜ ਹੈ, ਨਾ ਫਰਸ਼, ਨਾ ਸਾਡੇ ਕੋਈ ਗਲੀਚੇ ਵਿਛਾਏ ਹੋਏ ਫਰਸ਼ ਨੂੰ ਦੂਜਾ ਅਰਥ ਧਰਤੀ ਵੀ ਲਿਆ ਜਾਂਦਾ, ਨਾ ਸਾਡੇ ਕੋਲ ਅੱਜ ਆਪਣੀ ਉਹ ਧਰਤੀ ਹੈ ਜਿਹਨੂੰ ਆਨੰਦਾਂ ਦੀ ਪੁਰੀ ਨੂੰ ਅਸੀਂ ਖੁਦ ਵਸਾਇਆ ਸੀ। ਪਰ ਇੱਕ ਗੱਲ ਹੈ, ਨਾ ਤਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਖੁਦਾ ਬੰਦ ਬਖਸ਼ਿੰਦੋ ਐਸ਼ ਅਰਸ਼। ਐ ਔਰੰਗਜ਼ੇਬ ਬਾਦਸ਼ਾਹ, ਜਿਸ ਮਨੁੱਖ ਦੇ ਉੱਤੇ ਉਹ ਖੁਦਾ ਅਕਾਲ ਪੁਰਖ ਵਾਹਿਗੁਰੂ ਬਖਸ਼ਣ ਵਾਲਾ ਮਿਹਰਬਾਨ ਹੈ, ਉਹਨੂੰ ਇਸ ਧਰਤੀ ਦੇ ਉੱਤੇ ਅਰਸ਼ ਕੀ ਅਸਮਾਨੀ ਜੰਨਤ ਦੇ ਸੁੱਖ ਨਸੀਬ ਹੋ ਜਾਂਦੇ ਹਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਵੀ ਕਹਿ ਰਹੇ ਨੇ, ਫਿਰ ਪਾਇਆੜਾ ਬਾਲੜੀਏ, ਜਿਸ ਨੇ ਫਿਰ ਪਰਮੇਸ਼ਰ ਨੂੰ ਪਾ ਲਿਆ ਫਿਰ ਕੀ ਹੁੰਦਾ? ਸਤਿਗੁਰੂ ਜੀ ਕਹਿੰਦੇ ਆਨੰਦ ਦਿਨ ਸਹਿਜੇ ਮਾਤੀ ਰਾਮ। ਉਹਦਾ ਹਰ ਦਿਨ, ਹਰ ਰੋਜ਼ ਉਹ ਸਹਿਜ ਵਿੱਚ ਜ਼ਿੰਦਗੀ ਦੀ ਚਾਲ ਬੜੀ ਟਕਾਅ ਵਾਲੀ ਚੱਲਦਾ, ਉਹਦੇ ਵਿੱਚ ਮਸਤ ਰਹਿੰਦਾ ਹੈ ਜੀ।
ਗੁਰਮਤੀ ਮਨ ਅਣਦ ਪਿਆ, ਤਿਤ ਤਨ ਮੈਲ ਨਾ ਰਾਤੀ ਰਾਮ।
ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ, ਕਹਿੰਦੇ ਗੁਰਮਤੀ ਮਨ ਅਣਦ ਪਿਆ। ਜਦੋਂ ਗੁਰੂ ਦੀ ਮਤ ਲੈ ਲਈਏ ਤੇ ਫਿਰ ਮਨ 'ਚ ਟਕਾ ਜਾਂਦਾ, ਤੇ ਫਿਰ ਕੀ ਹੁੰਦਾ? ਤਿਤ ਤਨ ਮੈਲ ਨਾ ਰਾਤੀ ਰਾਮ। ਉਸ ਸਰੀਰ ਵਿੱਚ ਰੱਤੀ ਮਾਤਰ ਵੀ ਮੈਲ ਨਹੀਂ ਰਹਿੰਦੀ। ਹੁਣ ਜੇ ਸਰੀਰ ਦੀ ਗੱਲ ਕਰੀਏ ਤੇ ਯੋਗ ਮਤ ਦੇ ਅੰਦਰ ਖਾਲਸਾ ਜੀ 5 ਸਰੀਰਾਂ ਦੀ ਗੱਲ ਕੀਤੀ ਹੈ ਯੋਗ ਮਤ ਵਾਲਿਆਂ ਨੇ। ਪਹਿਲਾ ਅੰਨਮਈ ਕੋਸ਼, ਦੂਜਾ ਪ੍ਰਾਣਮਈ ਕੋਸ਼, ਤੀਜਾ ਮਨੋਮਈ ਕੋਸ਼, ਚੌਥਾ ਵਿਗਿਆਨਮਈ ਕੋਸ਼, ਔਰ 5ਵਾਂ ਆਨੰਦਮਈ ਕੋਸ਼। 5 ਸਰੀਰ ਮੰਨੇ ਆ। 5 ਸਰੀਰਾਂ ਤੋਂ ਅੱਗੇ ਰੂਹ ਦੀ ਗੱਲ ਕੀਤੀ ਹੈ। ਵੇਦਾਂਤ ਮਤ ਵਾਲਿਆਂ ਨੂੰ ਪੜ੍ਹ ਕੇ ਦੇਖ ਲਓ, ਵੇਦਾਂਤ ਮਤ ਵਾਲਿਆਂ ਨੇ ਪਹਿਲਾਂ ਸਥੂਲ, ਫਿਰ ਸੂਖਸ਼ਮ, ਔਰ ਤੀਜਾ ਚੀਜ਼ ਨੂੰ ਕਾਰਨ ਔਰ ਅਵਿਦਿਆ ਆਖਿਆ ਹੈ। ਜੇ ਆਪਾਂ ਇਸ ਚੀਜ਼ ਨੂੰ ਖੋਲ੍ਹਣ ਲੱਗ ਜਾਈਏ ਤਾਂ ਸਮਾਂ ਬਹੁਤ ਲੱਗੇਗਾ। ਪਰ ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਕਹਿੰਦੇ ਗੁਰਮਤੀ ਮਨ ਆਨੰਦ ਪਿਆ, ਜਿਹਨੇ ਗੁਰੂ ਦੀ ਮੱਤ ਲੈ ਲਈ ਉਹਦੇ ਮਨ ਵਿੱਚ ਆਨੰਦ ਪ੍ਰਾਪਤ ਪੈ ਜਾਂਦਾ ਹੈ। ਤਿਤ ਤਨ ਮੈਲ ਨਾ ਰਾਤੀ ਰਾਮ, ਉਹਨਾਂ ਦੇ ਸਰੀਰ ਵਿੱਚ ਕਿਸੇ ਵੀ ਸਰੀਰ ਵਿੱਚ ਰੱਤੀ ਭਰ ਵੀ ਮੈਲ ਨਹੀਂ ਰਹਿੰਦੇ।
ਤਿਤ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ।
ਆਪਾਂ ਰਵਾਂ ਰੂਪ ਦੇ ਵਿੱਚ ਇਹਨਾਂ ਦੇ ਅੱਖਰੀ ਅਰਥ ਕਰਦੇ ਜਾਵਾਂਗੇ ਕਿਉਂਕਿ ਸਮਾਂ ਬਹੁਤਾ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਤਿਤ ਤਨ ਮੈਲ ਨਾ ਰਾਤੀ, ਉਸ ਸਰੀਰ ਦੇ ਅੰਦਰ ਮੈਲ ਨਹੀਂ ਰਹਿੰਦੀ। ਹਰ ਪ੍ਰਭ ਰਾਤੀ ਜਿਹੜੀ ਰੂਹ ਹਰੀ ਪਰਮੇਸ਼ਰ ਨਾਲ ਰੰਗੀ ਜਾਂਦੀ ਹੈ, ਮੇਰਾ ਪ੍ਰਭ ਮੇਲ ਮਿਲਾਏ, ਮੇਰਾ ਪ੍ਰਭੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਅਨ ਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ।
ਕਹਿੰਦੇ ਹਮੇਸ਼ਾ ਆਪਣੇ ਅੰਦਰੋਂ ਆਪਾ ਗਵਾ ਕੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਨੂੰ ਮਾਣਦੇ ਹਨ।
ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ।
ਕਹਿੰਦੇ ਗੁਰਮਤ ਪਾਇਆ ਸਹਿਜ ਮਿਲਾਇਆ, ਉਹਨਾਂ ਨੇ ਗੁਰਮਤ ਪ੍ਰਾਪਤ ਕਰ ਲਈ ਤੇ ਸਹਿਜ ਅਵਸਥਾ ਪ੍ਰਾਪਤ ਹੋ ਗਈ ਆਪਣੇ ਪ੍ਰੀਤਮ ਰਾਤੀ। ਆਪਣੇ ਪ੍ਰਭੂ ਵਿੱਚ ਹਮੇਸ਼ਾ ਤਦਾਕਾਰ ਰਹਿੰਦੀ ਹੈ ਉਹ ਰੂਹ।
ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਰਾਵੇ ਰੰਗ ਰਾਤੀ।
ਨਾਮ ਜਪਣ ਵਾਲਿਆਂ ਨੂੰ ਹਮੇਸ਼ਾ ਹੀ ਵਡਿਆਈ ਮਿਲਦੀ ਹੈ ਨਾਮ ਦੇ ਨਾਲ। ਔਰ ਮਹਾਰਾਜ ਕਹਿੰਦੇ ਨੇ ਹਮੇਸ਼ਾ ਹੀ ਪਰਮੇਸ਼ਵਰ ਦੇ ਨਾਮ ਦਾ ਰੰਗ ਮਾਣਦੇ ਰਹਿੰਦੇ ਹਨ ਗੁਰਮੁਖ।
ਫਿਰ ਰਾਵੇ ਰੰਗ ਰਾਤੜੀਏ, ਫਿਰ ਕਾ ਮਹਿਲ ਤਿੰਨ ਪਾਇਆ ਰਾਮ।
ਤੀਜੇ ਬੰਦ ਵਿੱਚ ਕਹਿ ਰਹੇ ਨੇ, ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਿਆ ਨਾ, ਰੰਗ ਮਾਣਿਆ, ਉਹਨਾਂ ਨੇ ਉਹਦਾ ਮਹਿਲ ਉਹਦਾ ਟਿਕਾਣਾ ਭਾਵ ਪ੍ਰਾਪਤ ਕਰ ਲਿਆ, ਉਹਦੇ ਤੱਕ ਪਹੁੰਚ ਹੋ ਗਈ।
ਸੋ ਸਹੁ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ।
ਉਹ ਪਰਮੇਸ਼ਰ ਵਾਹਿਗੁਰੂ ਬੜਾ ਨਿਰਮਲ ਹੈ, ਦਾਤਾ ਹੈ, ਉਹਨਾਂ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਅੰਦਰੋਂ ਆਪਾ ਭਾਵ ਛੱਡ ਦਿੱਤਾ, ਹਉਮੈ ਛੱਡ ਦਿੱਤੀ ਹੈ।
ਵਿੱਚੋਂ ਮੋਹ ਚੁਕਾਇਆ ਜਾਂ ਹਰ ਭਾਇਆ ਹਰ ਕਾਮਨ ਮਨ ਪਾਣੀ।
ਜਿਨ੍ਹਾਂ ਨੇ ਆਪਣੇ ਅੰਦਰੋਂ ਮੋਹ ਖਤਮ ਕਰ ਦਿੱਤਾ ਉਸ ਵੇਲੇ ਪਰਮੇਸ਼ਰ ਨੂੰ ਭਾ ਜਾਂਦੇ ਹਨ। ਔਰ ਹਰ ਕਾਮਨ ਮਨ ਪਾਣੀ, ਇਸ ਤਰ੍ਹਾਂ ਦੀ ਕਾਮਨ ਜੀਵ ਇਸਤਰੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ।
ਮਨ ਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ।
ਹਮੇਸ਼ਾ ਹੀ ਪ੍ਰਭੂ ਸੱਚੂ ਦੇ ਸੱਚੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਔਰ ਉਹਦੀਆਂ ਅਕਥ ਕਹਾਣੀਆਂ ਕਰਦੇ ਰਹਿੰਦੇ ਹਨ।
ਜੁਗ ਚਾਰੇ ਸਾਚਾ ਇੱਕੋ ਵਰਤੈ, ਬਿਨ ਗੁਰ ਕਿਨੈ ਨਾ ਪਾਇਆ।
ਚਾਰੇ ਯੁੱਗਾਂ ਵਿੱਚ ਉਹੀ ਵਾਹਿਗੁਰੂ ਵਰਤਦਾ ਹੈ ਔਰ ਗੁਰੂ ਤੋਂ ਬਿਨਾਂ ਕਿਸੇ ਨੂੰ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ।
ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿੱਤ ਲਾਇਆ।
ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਲਾਇਆ ਹਮੇਸ਼ਾ ਹੀ ਉਹਦੇ ਆਨੰਦ ਨੂੰ ਮਾਣਦੇ ਹਨ, ਉਹਦੇ ਵਿੱਚ ਰੱਤੇ ਰਹਿੰਦੇ ਹਨ। ਜੇ
ਕਾਮਨ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ।
ਕਹਿੰਦੇ ਉਹ ਕਾਮਨ ਜੀਵ ਇਸਤਰੀ ਦੇ ਮਨ ਵਿੱਚ ਚਾਅ ਬਣਿਆ ਰਹਿੰਦਾ ਹੈ, ਜਿਹਨੂੰ ਸਾਜਨ ਮਿਲੇ ਪਰਮੇਸ਼ਰ ਵਾਹਿਗੁਰੂ ਪਿਆਰਾ ਮਿਲ ਗਿਆ ਹੈ ਜੀ।
ਗੁਰਮਤੀ ਮਨ ਨਿਰਮਲ ਹੁਆ ਹਰ ਰਾਖਿਆ ਔਰ ਧਾਰੇ ਰਾਮ।
ਗੁਰੂ ਦੀ ਮੱਤ ਲੈ ਕੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ।
ਹਰ ਰਾਖਿਆ ਔਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ।
ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਆਪਣਾ ਜਨਮ ਸਫਲ ਕਰ ਲੈਂਦੇ ਨੇ, ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਨੂੰ ਜਾਣ ਲੈਂਦੇ ਹਨ।
ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ।
ਕਹਿੰਦੇ ਪ੍ਰੀਤਮ ਵਾਹਿਗੁਰੂ ਨੇ ਸਾਡਾ ਮਨ ਮੋਹ ਲਿਆ ਤੇ ਪਾਇਆ ਕਰਮ ਵਿਧਾਤਾ, ਉਹ ਅਸੀਂ ਪ੍ਰਾਪਤ ਵੀ ਕਰ ਲਿਆ ਗੁਰੂ ਦੀ ਕਿਰਪਾ ਨਾਲ।
ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ।
ਸਤਿਗੁਰੂ ਜੀ ਦੀ ਸੇਵਾ ਕਰਕੇ ਹਮੇਸ਼ਾ ਹੀ ਸੁਖ ਪ੍ਰਾਪਤ ਹੁੰਦਾ ਹੈ। ਹਰੀ ਵਾਹਿਗੁਰੂ ਉਹਨਾਂ ਦੇ ਮਨ ਵਿੱਚ ਵਸ ਗਿਆ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਜੀ।
ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸਵਾਰੇ।
ਕਹਿੰਦੇ ਨੇ ਇਸ ਆਖਰੀ ਪੰਕਤੀ ਦੇ ਅੰਦਰ ਗੁਰੂ ਨੇ ਮੈਨੂੰ ਆਪਣੇ ਨਾਲ ਮੇਲ ਲਿਆ, ਜਦੋਂ ਗੁਰੂ ਨੇ ਗੁਰਬਾਣੀ ਦੇ ਜ਼ਰੀਏ ਮੇਰੀ ਜ਼ਿੰਦਗੀ ਸਵਾਰ ਦਿੱਤੀ, ਫਿਰ ਮੇਰੇ ਲੋਕ ਸੁਖੀ ਪਰਲੋਕ ਸਹੇਲੇ ਹੋ ਗਏ। ਇੱਥੇ ਹੀ ਸ਼ਬਦ ਦੀ ਸੰਪੂਰਨਤਾ ਹੈ, ਸਮੇਂ ਦੀ ਸਮਾਪਤੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਤਿ ਸਨਮਾਨਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਕਰਾਂਗੇ ਜੀ।
ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੈ ਸ਼ਬਦ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।